ਸਲੋਕ ਮਹੱਲਾ ਦੂਜਾ। ਜੋ ਸਿਰ ਸਾਈਂ ਨਾਨਿਵੈ ਸੋ ਸਿਰ ਦੀ ਜੈ ਡਾਰ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਦੂਸਰਾ ਸਲੋਕ ਆਇਆ ਹੁਣ ਤੱਕ। ਸਤਿਗੁਰੂ ਜੀ ਫਰਮਾਉਂਦੇ ਜਿਹੜਾ ਸਿਰ ਆਪਣੇ ਮਾਲਕ ਪਰਮਾਤਮਾ ਦੇ ਅੱਗੇ ਝੁਕਦਾ ਹੀ ਨਹੀਂ, ਉਹ ਸਿਰ ਨੂੰ ਕਹਿੰਦਾ ਵੱਢ ਕੇ ਡਾਰ ਹੁੰਦਾ, ਸੁੱਟ ਦੇਣਾ ਕਰੋ। ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ। ਜੋ ਸਿਰ ਸਾਈਂ ਨਾਨਿਵੈ ਸੋ ਸਿਰ ਕੱਪ ਉਤਾਰ। ਕੱਟ ਕੇ ਉਤਾਰ ਦਿਓ। ਫਿਰ ਕਹਿੰਦੇ ਨੇ ਜੋ ਸਿਰ ਸਾਈਂ ਨਾਨਿਵੈ ਸੋ ਸਿਰ ਕੀਜਾ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਕਹਿੰਦੇ ਨੇ ਉਹ ਕੁੰਨਾ ਹੁੰਦਾ, ਤੌੜੀ ਹੁੰਦੀ ਕਾਲੀ ਜੀ ਚ ਦਾਲ ਦੀ ਜਿਹਨੀ ਰੱਖ ਦਿੰਦੇ ਸੀ, ਉਹਦੇ ਥੱਲੇ ਲੱਕੜਾਂ ਬਾਲਦੇ ਹੀ ਰਹਿੰਦੇ ਬਾਲਦੇ ਹੀ ਰਹਿੰਦੇ, ਦਾਲ ਬਣਦੀ ਰਹਿੰਦੀ ਸਾਰਾ ਦਿਨ। ਇਸ ਕਰਕੇ ਕਹਿੰਦੇ ਨੇ ਕੁੰਨੇ ਹੇਠ, ਉਹ ਸਿਰ ਨੂੰ ਵੀ ਉੱਥੇ ਜਲਾ ਦਿਓ ਤੌੜੀ ਦੇ ਥੱਲੇ। ਭਾਵ ਇਤਨਾ ਜ਼ਿਆਦੇ ਨਾਮ ਨਾ ਜਪਣ ਕਰਕੇ ਧਰਕਾਰ ਪੈਂਦੀ ਇਨਸਾਨ ਨੂੰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਰਾਗ ਦੀ ਮੂਰਤੀ ਕਥਨ ਕਰਦੇ ਨੇ। ਜਿਸ ਪਿੰਜਰ ਸਰੀਰ ਵਿੱਚ ਪਰਮਾਤਮਾ ਦਾ ਪ੍ਰੇਮ ਨਹੀਂ ਹੈ ਨਾ, ਉਹਨੂੰ ਕੀ ਕਰੋ? ਕਹਿੰਦੇ ਅੱਗ ਲੈ ਕੇ ਉਸ ਪਿੰਜਰ ਸਰੀਰ ਨੂੰ ਕਹਿੰਦੇ ਸਾੜ ਦਿਓ, ਲੋੜ ਨਹੀਂ ਉਹਦੀ। ਮਹੱਲਾ ਪੰਜਵਾਂ। ਹੁਣ ਪੰਜਵੇਂ ਪਾਤਸ਼ਾਹ ਨਾਲ ਰਲਦਾ ਮਿਲਦਾ ਇਹ ਸਲੋਕ ਉਚਾਰਨ ਕਰਦੇ ਨੇ, ਕਿਉਂਕਿ ਸਲੋਕਾਂ ਦੀ ਤਰਤੀਬ ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਲਗਵਾਈ ਨਾਲ ਨਾਲ। ਜਿਹੜੇ ਜਿਹੜੇ ਸਲੋਕ ਨਾਲ ਰਲਵੇਂ ਮਿਲਵੇਂ ਸੀ ਉਹੀ ਉਚਾਰਨ ਕੀਤੇ। ਪੌੜੀਆਂ ਹਮੇਸ਼ਾ ਚੌਥੇ ਪਾਤਸ਼ਾਹ ਦੀਆਂ ਆਉਣਗੀਆਂ ਅਤੇ ਸਲੋਕ ਮਹੱਲੇ ਅਲੱਗ ਅਲੱਗ ਆਉਣਗੇ। ਮਹੱਲਾ ਪੰਜਵਾਂ। ਮੁੰਡੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ। ਜਿਹੜੀ ਜੀਵ ਰੂਪ ਇਸਤਰੀ ਮੁੰਡੋਂ ਹੁੰਦਾ ਆਦਿ ਤੋਂ ਹੀ ਬਾਲਕ ਅਵਸਥਾ ਤੋਂ ਹੀ ਬਚਪਨ ਤੋਂ ਹੀ ਮੁੱਢ ਰੂਪ ਪਰਮਾਤਮਾ ਤੋਂ ਭੁੱਲ ਗਈ ਆ, ਉਹ ਫਿਰ ਫਿਰ ਮੁੜ ਮੁੜ ਕੇ ਜੰਮਦੀ ਰਹਿੰਦੀ ਹੈ, ਮੁੜ ਮੁੜ ਕੇ ਮਰਦੀ ਹੈ। ਕਸਤੂਰੀ ਕੈ ਭੁੱਲੜੈ ਗੰਦੇ ਡੁੰਮ ਪਈ ਆਸ। ਜਿਵੇਂ ਹਰਨ ਜਿਹੜਾ ਕਸਤੂਰੀ ਦੇ ਭੁੱਲੜੈ ਭੁਲੇਖੇ ਚ ਗੰਦੇ ਡੁੰਮ ਗੰਦੇ ਚਲੇ ਵਿੱਚ ਛੱਪੜਾਂ ਵਿੱਚ ਜਾ ਕੇ ਪੈਂਦਾ, ਭਾਵੇਂ ਕਸਤੂਰੀ ਦਾ ਨਾਪਾ ਹਰਨ ਦੀ ਆਪਣੀ ਧੁੰਨੀ ਵਿੱਚ ਹੀ ਹੁੰਦਾ, ਪਰ ਉਹ ਭਰਮ ਕਰਕੇ ਬਾਹਰ ਛੱਪੜਾਂ ਵਿੱਚ ਟੋਲਦਾ ਫਿਰਦਾ, ਜੰਗਲਾਂ ਵਿੱਚ ਟੋਲਦਾ ਫਿਰਦਾ, ਕਦੇ ਕਦੇ ਝਾੜੀਆਂ ਵਿੱਚ ਜਾ ਕੇ ਟੋਲਦਾ ਫਿਰਦਾ। ਹੁਣ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੀਵ ਨੂੰ ਆਪਣੀ ਚਿੱਤ ਬਿਰਤੀ ਦੀ ਇਕਾਗਰਤਾ ਵਿੱਚ ਸੁੱਖ ਹੈ। ਚਿੱਤ ਦੀ ਇਕਾਗਰਤਾ ਹੋਈ ਤਾਂ ਸੁੱਖ ਹੋ ਗਿਆ, ਪਰ ਇਹ ਭਰਮ ਕਰਕੇ ਪਦਾਰਥਾਂ ਵਿੱਚ ਪੁੱਤਰ ਆਦਿਕਾਂ ਵਿੱਚ ਸੁੱਖ ਮੰਨੀ ਬੈਠਾ। ਸੁੱਖ ਕਿਵੇਂ ਹੈ? ਕਹਿੰਦੇ ਜਦੋਂ ਆਪਾਂ ਕੋਈ ਚੀਜ਼ ਲੈਣ ਜਾਂਦੇ ਹਾਂ ਬਾਜ਼ਾਰ ਤੋਂ, ਸਾਰਾ ਪਰਿਵਾਰ ਕਹਿੰਦਾ ਹਾਂ ਉਹ ਫਰਿੱਜ ਬੜੀ ਵਧੀਆ, ਉਹ ਸਾਰੇ ਲੈ ਕੇ ਆਉਣ, ਸਾਰੇ ਗਏ। ਫਰਿੱਜ ਵਿੱਚ ਸੁੱਖ ਨਹੀਂ, ਫਰਿੱਜ ਵਿੱਚ ਮਨ ਇਕਾਗਰ ਹੋ ਗਿਆ ਸਾਰਿਆਂ ਦਾ, ਉਹ ਸਾਰੇ ਪਾਸਿਓਂ ਧਿਆਨ ਟੁੱਟ ਕੇ ਫਰਿੱਜ 'ਚ ਲੱਗ ਗਿਆ। ਮੰਨ ਲਓ ਆਪਾਂ ਇੱਕ ਉਦਾਹਰਣ ਦਿੱਤੀ, ਘਰੇਲੂ ਕੋਈ ਵੀ ਚੀਜ਼ ਲਿਆਉਂਦੇ, ਕਾਰ ਲਿਆਉਂਦੇ, TV ਲਿਆਉਂਦੇ, ਕੋਈ ਵੀ ਚੀਜ਼ ਲਿਆਉਂਦੇ, ਸਾਰੇ ਪਾਸਿਓਂ ਧਿਆਨ ਹਟ ਕੇ ਨਵੀਂ ਆਈ ਚੀਜ਼ ਵਿੱਚ ਜਦ ਚਿੱਤ ਇਕਾਗਰ ਹੋਇਆ, ਉਹ ਐਂ ਪ੍ਰਤੀਤ ਹੁੰਦਾ ਕਿ ਇਹ 'ਚ ਸੁੱਖ ਹੈ। ਸਾਰਾ ਟੱਬਰ 5-7 ਦਿਨ ਤਾਂ ਉਹਦੇ ਦੁਆਲੇ ਬੜਾ ਬੈਠਾ, ਹੌਲੀ ਹੌਲੀ ਫਿਰ ਦੂਜੇ ਆਸੇ ਪਾਸੇ ਵਾਲੇ ਦਰਦ ਮਹਿਸੂਸ ਹੋਣੇ ਸ਼ੁਰੂ ਹੋ ਗਏ। ਫਿਰ ਇਨਸਾਨ ਬੈਠਾ ਬੈਠਾ ਕਹਿੰਦਾ ਚਲੋ ਅੱਜ ਆਹ ਚੀਜ਼ ਖਰੀਦ ਕੇ ਲਿਆਉਂਦੇ ਹਾਂ, ਚਲੋ ਵੀ ਆਹ ਲਿਆਉਂਦੇ ਹਾਂ, ਫਿਰ ਉਹ 'ਚ ਸੁੱਖ ਦੇਖਦਾ। ਕਦੇ ਵਿਸ਼ਿਆਂ ਵਿੱਚ ਮਨ ਇਕਾਗਰ ਹੋ ਗਿਆ, ਉੱਥੇ ਸੁੱਖ ਦੇਖਦਾ। ਰੋਟੀ ਖਾਣ ਵੇਲੇ ਰੋਟੀ 'ਚ ਮਨ ਇਕਾਗਰ ਹੋ ਗਿਆ, ਸੁੱਖ ਤਾਂ ਇਕਾਗਰਤਾ ਵਿੱਚ ਸੀ ਪਰ ਰੋਟੀ 'ਚ ਸੁੱਖ ਮਨ ਬੈਠਾ। ਕੋਈ ਸਵਾਦਲੀ ਚੀਜ਼ ਜਦੋਂ ਖਾਂਦੇ ਹਾਂ, ਇੱਕਦਮ ਮੂੰਹ 'ਚ ਪਾਇਆ ਵਾਹ ਬਹੁਤ ਸਵਾਦ ਹੈ, ਉਹ ਚਾਰੇ ਪਾਸਿਓਂ ਧਿਆਨ ਟੁੱਟ ਕੇ ਜਦੋਂ ਇਕਾਗਰਤਾ ਹੋਈ ਸਵਾਦ ਵਿੱਚ, ਤਾਂ ਉੱਥੇ ਪ੍ਰਤੀਤ ਹੋਇਆ ਸੁੱਖ। ਹੋਰ ਪਾ ਬਈ, ਹੋਰ ਪਾ ਬਈ, ਹੋਰ ਖਾਈਏ, ਹੋਰ ਹੁਣ ਬਸ ਹੁਣ ਨਹੀਂ ਲੋੜ, ਇੱਥੇ ਤੱਕ ਹੀ ਸੁੱਖ ਸੀ। ਉਹ ਜਦੋਂ ਰੱਜ ਗਿਆ, ਚੀਜ਼ ਦਾ ਸਵਾਦ ਆਉਣੋਂ ਹਟ ਗਿਆ, ਉਧਰੋਂ ਮਨ ਹਟ ਗਿਆ, ਫਿਰ ਖਾ ਕੇ ਪਰੇਸ਼ਾਨ ਹੋ ਗਿਆ। ਫਿਰ ਹੋਰ ਵੀ ਆਹ ਕੱਪੜਾ ਬਹੁਤ ਵਧੀਆ ਪਾ ਕੇ ਬੜਾ ਆਨੰਦ ਆਇਆ, 5-4 ਦਿਨ ਕੱਪੜੇ 'ਚ ਮਨ ਟਿਕਿਆ ਰਿਹਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਸਾਰੀ ਜ਼ਿੰਦਗੀ ਅਸੀਂ ਨਕਲੀ ਇਕਾਗਰਤਾ ਲੱਭਦੇ ਰਹਿੰਦੇ ਹਾਂ ਹਰੇਕ ਚੀਜ਼ ਵਿੱਚ, ਹਰੇਕ ਚੀਜ਼ 'ਚ ਸਾਡਾ ਮਨ ਮਾੜਾ ਜਿਹਾ ਜੁੜਦਾ, ਫਿਰ ਟਿਕਾਓ ਜਿਹਾ ਬਣ ਜਾਂਦਾ, ਫਿਰ ਹੋਰ ਚੀਜ਼ ਵਿੱਚ ਮਨ ਜੁੜਦਾ, ਫਿਰ ਹੋਰ ਟਿਕਾਓ ਜਿਹਾ ਬਣ ਜਾਂਦਾ। ਇਸੇ ਤਰ੍ਹਾਂ ਜਿਹੜਾ ਕਸਤੂਰੀ ਵਾਲਾ ਮਿਰਗ ਹੁੰਦਾ, ਉਹਦੇ ਧੁੰਨੀ ਦੇ ਵਿੱਚ ਨਾਪਾ ਇੱਕ ਪੋਟਲੀ ਜੀ ਹੁੰਦੀ ਮਾਸ ਦੀ ਅੰਦਰ ਪੇਟ ਵਿੱਚ, ਉਹਨੂੰ ਖੁਸ਼ਬੂ ਤਾਂ ਆਉਂਦੀ ਉੱਥੋਂ। ਕਦੋਂ? ਜਦੋਂ ਉਹ ਆਪਣੀ ਧੁੰਨੀ ਦੇ ਉੱਤੇ ਕਦੇ ਨੱਕ ਨਾਲ ਖੁਰਕ ਕਰਦਾ, ਉਹ ਉਸ ਖੁਸ਼ਬੂ ਦੇ ਨਾਲ ਦੀਵਾਨਾ ਹੋ ਜਾਂਦਾ। ਇਹ ਖੁਸ਼ਬੂ ਕਦੇ ਉਹ ਝਾੜੀਆਂ ਸੁੰਘਦਾ, ਕਦੇ ਦਰਖਤ ਨੂੰ ਸੁੰਘਦਾ, ਕਦੇ ਜਾ ਕੇ ਉਹ ਗੰਦੇ ਚੜ੍ਹੇ 'ਚ ਵੜ ਜਾਂਦਾ, ਕਦੇ ਪਾਣੀ 'ਚ ਵੜ ਜਾਂਦਾ ਕਿ ਖੁਸ਼ਬੂ ਆ ਕਿੱਥੋਂ ਰਹੀ ਹੈ। ਖੁਸ਼ਬੂ ਉਹਦੇ ਅੰਦਰ ਹੀ ਹੁੰਦੀ। ਸਤਿਗੁਰੂ ਕਹਿੰਦੇ ਅਸਲ ਵਿੱਚ ਜੀਵਾਂ ਨੂੰ ਵੀ ਇਹੀ ਵਹਿਮ ਭਰਮ ਲੱਗਿਆ ਹੋਇਆ ਕਿ ਪਦਾਰਥਾਂ ਵਿੱਚ ਖੁਸ਼ਬੂ ਹੈ। ਪੁੱਤਰ ਜਦੋਂ ਪੈਦਾ ਹੁੰਦਾ ਉਦੋਂ ਕਿੰਨਾ ਟੱਬਰ ਖੁਸ਼ ਹੁੰਦਾ, ਲੱਡੂ ਵੰਡੇ ਜਾਂਦੇ ਨੇ। ਪੁੱਤਰ ਦੇ ਪੈਦਾ ਹੋਣ ਕਰਕੇ ਬਿਰਤੀ ਸਾਰੀ ਪੁੱਤਰ 'ਚ ਇਕਾਗਰ ਹੋ ਗਈ ਅਤੇ ਆਪਾਂ ਨੂੰ ਪ੍ਰਤੀਤ ਹੁੰਦਾ ਬੜਾ ਸੁੱਖ ਪੁੱਤ ਹੋਇਆ। ਪਰ ਫਿਰ ਜਦੋਂ ਵੱਡਾ ਹੋ ਜਾਂਦਾ ਤਾਂ ਫਿਰ ਉਸੇ ਨੂੰ ਕਹਿੰਦੇ ਜੰਮਦਾ ਹੀ ਮਰ ਜਾਂਦਾ, ਇਹੋ ਜਿਹਾ ਤਾਂ ਪੈਦਾ ਹੀ ਨਾ ਹੁੰਦਾ ਸਾਡੇ ਘਰੇ, ਇੰਨਾ ਦੁਖੀ ਕੀਤਾ ਇਹਨੇ ਸਾਨੂੰ, ਫਿਰ ਉਸੇ ਨੂੰ ਮਾਰਨ ਤੁਰ ਪੈਂਦੇ ਨੇ। ਸਤਿਗੁਰੂ ਕਹਿੰਦੇ ਇਸ ਚੱਕਰ ਨੂੰ ਸਮਝੋ ਬਸ, ਜਿੱਥੇ ਤੁਸੀਂ ਸੁੱਖ ਮੰਨੀ ਬੈਠੇ ਹੋ ਵਾਸਤਵ ਦੇ ਵਿੱਚ ਉਹ ਇਕਾਗਰਤਾ ਦਾ ਸੁੱਖ ਸੀ। ਤੁਸੀਂ ਇਹੀ ਸੁੱਖ ਆਤਮਕ ਆਨੰਦ ਵਿੱਚ ਇਕਾਗਰਤਾ ਕਰ ਲਓ, ਸ਼ਬਦ ਦੀ ਵਿਚਾਰ ਵਿੱਚ, ਇਹ ਸੁੱਖ ਫਿਰ ਬਹੁਤ ਵੱਡਾ ਸੁੱਖ। ਕਹਿੰਦੇ ਨੇ ਆਤਮ ਸੁੱਖ ਰੂਪੀ ਕਸਤੂਰੀ ਦੇ ਭੁਲੇਖੇ ਜੀਵ ਰੂਪ ਹਰਨ ਇਸਤਰੀ ਰੂਪ ਗੰਦੇ ਡੰਮ ਵਿੱਚ ਵੜ ਗਿਆ, ਉੱਥੇ ਚਲਿਆ ਗਿਆ, ਭਾਵ ਵਿਸ਼ਿਆਂ ਵਿੱਚ ਸੁੱਖ ਮੰਨੀ ਬੈਠਾ, ਗ੍ਰਿਸ ਦੇ ਮਾਰਗ ਵਿੱਚ ਐਸਾ ਫਸਿਆ, ਬੱਚਿਆਂ ਵਿੱਚ ਸੁੱਖ ਮੰਨੀ ਬੈਠਾ, ਬੱਚਿਆਂ ਦੀਆਂ ਲਾਲਾਂ ਤੱਕ ਚੜਦਾ, ਫਿਰ ਕੋਈ ਸ਼ਰਾਬ ਦੇ ਵਿੱਚ ਸੁੱਖ ਮੰਨੀ ਬੈਠਾ, ਕੋਈ ਹੋਰ ਪਦਾਰਥਾਂ ਵਿੱਚ, ਕੋਈ ਹੱਡੀਆਂ ਖਾਣ ਵਿੱਚ ਸੁੱਖ ਮੰਨੀ ਬੈਠਾ, ਕੋਈ ਕਿਤੇ ਸੁੱਖ ਮੰਨੀ ਬੈਠਾ ਕੋਈ, ਪਰ ਸੁੱਖ ਕਿਤੇ ਵੀ ਨਹੀਂ। ਸੁੱਖ ਤਾਂ ਸਿਰਫ ਮਨ ਦੇ ਕਿਸੇ ਵੀ ਚੀਜ਼ ਵਿੱਚ ਮਨ ਦਾ ਇਕਾਗਰ ਹੋਣਾ ਹੀ ਸੁੱਖ ਸੀ। ਸਤਿਗੁਰੂ ਕਹਿੰਦੇ ਇਸ ਕਰਕੇ ਜੇ ਤੁਸੀਂ ਸ਼ਬਦ ਵਿੱਚ ਮਨ ਇਕਾਗਰ ਕਰ ਲਓ, ਉਹ ਸੰਸਾਰਕ ਸੁੱਖ ਤਾਂ 5, 4, 10, 20 ਦਿਨ ਦੇ ਨੇ। ਮਹਾਰਾਜ ਜੀ ਕਹਿੰਦੇ ਨੇ ਜੇ ਸੰਸਾਰ ਦੇ ਸੁੱਖ ਨੇ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁੱਖ ਭੰਨੀਆਂ, ਜਿਹੜੇ ਨਿਮਖ ਮਾਤਰ ਦੇ ਸੁੱਖ ਨੇ ਇਹਨਾਂ ਵਿੱਚ ਨਾ ਲੱਗੋ। ਵਾਰ ਵਾਰ ਸਤਿਗੁਰੂ ਇੱਥੋਂ ਸਾਵਧਾਨ ਕਰਦੇ ਨੇ, ਇਹ ਅੱਜ 5 ਦਿਨ ਦਾ ਇੱਕ ਸੁੱਖ ਮਿਲਿਆ, 10 ਦਿਨ ਦਾ ਇੱਕ ਸੁੱਖ ਮਿਲਿਆ, ਮਹੀਨੇ ਦਾ ਇੱਕ ਸੁੱਖ ਮਿਲਿਆ, 2 ਦਿਨ ਦਾ ਇੱਕ ਸੁੱਖ ਮਿਲਿਆ, ਚੱਲ 70-80 ਸਾਲ ਲੰਘੇ, ਪੱਕਾ ਸੁੱਖ ਤਾਂ ਮਿਲਿਆ ਹੀ ਨਾ, ਮਹਾਰਾਜ ਕਹਿੰਦੇ ਨੇ। ਅਤੇ ਪੱਕਾ ਸੁੱਖ ਲੈਣ ਲਈ ਤੁਹਾਨੂੰ ਸ਼ਬਦ ਦੀ ਵਿਚਾਰ ਕਰਨੀ ਪੈਣੀ, ਨਾਮ ਦੇ ਨਾਲ ਜੁੜਨਾ ਪੈਣਾ, ਕਸਤੂਰੀ ਦੇ ਨਾਲ ਜੁੜਨਾ ਪੈਣਾ। ਗੰਦੇ ਡੁੰਮ ਦੇ ਵਿੱਚ ਜਾ ਕੇ ਨਾ ਡਿੱਗੋ, ਗੰਦੇ ਚੜ੍ਹੇ 'ਚ ਨਾ ਡਿੱਗੋ ਜਾ ਕੇ। ਐਸਾ ਉਪਦੇਸ਼ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿਰਫ 2 ਪੰਗਤੀਆਂ ਵਿੱਚ ਆਪਾਂ ਨੂੰ ਸੁੱਖ ਦੀ ਪਰਿਭਾਸ਼ਾ ਦੱਸ ਦਿੱਤੀ ਕਿ ਸੁੱਖ ਹੈ ਕੀ, ਇਕਾਗਰਤਾ ਹੈ। ਚੌਥੇ ਪਾਤਸ਼ਾਹ ਪੌੜੀ ਵਿੱਚ ਦੱਸਦੇ ਨੇ, ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਇਹ ਮੇਰੇ ਮਨਾਂ ਤੂੰ ਉੱਧਰ ਕਿਉਂ ਜਾਂਦਾ, ਇੱਧਰ ਉੱਧਰ ਕਿਉਂ ਭਟਕਦਾ, ਜੋ ਸਾਰਿਆਂ ਦੇ ਉੱਤੇ ਆਪਣਾ ਹੁਕਮ ਚਲਾਉਂਦਾ, ਪਰਮੇਸ਼ਰ ਦਾ ਨਾਮ ਹੀ ਆ ਉਹ, ਪਰਮੇਸ਼ਰ ਦੇ ਨਾਮ ਦਾ ਹੁਕਮ ਹੀ ਸਾਰਿਆਂ ਦੇ ਉੱਤੇ ਚੱਲਦਾ। ਇੱਕ ਓੰਕਾਰ ਦਾ ਹੁਕਮ, ਵਾਹਿਗੁਰੂ ਦਾ ਹੁਕਮ ਸਾਰਿਆਂ ਦੇ ਉੱਤੇ ਚੱਲਦਾ। ਤੂੰ ਫਿਰ ਉਹੋ ਜਿਹੇ ਨਾਮ ਨੂੰ ਧਿਆਉਣਾ ਕਰ, ਤੂੰ ਕਿਉਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਹੋਰ ਥਾਂ ਦੇ ਉੱਤੇ ਆਨੰਦ ਮਾਣ ਲਵਾਂਗਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਇਹੋ ਜਿਹੇ ਹਰੀ ਨਾਮ ਨੂੰ ਜਪ ਜਿਹੜਾ ਅੰਤ ਸਮੇਂ ਜਮਦੂਤਾਂ ਤੋਂ ਛੁਡਾ ਵੀ ਲਵੇ। ਘਰ ਦੇ ਜਿੰਨੇ ਪਦਾਰਥਾਂ ਵਿੱਚ ਸੁੱਖ ਮੰਨਿਆ ਸੀ, ਉਹਨਾਂ ਪਦਾਰਥਾਂ ਨੂੰ ਅੰਤ ਨੂੰ ਕਿਹੋ ਵੀ ਮੈਨੂੰ ਆਹ ਬਿਮਾਰੀਆਂ ਤੋਂ ਬਚਾ ਲਓ। ਪਦਾਰਥ ਬਿਮਾਰੀਆਂ ਲਾ ਸਕਦੇ ਨੇ, ਪਦਾਰਥ ਬਿਮਾਰੀਆਂ ਹਟਾ ਨਹੀਂ ਸਕਦੇ। ਜਦੋਂ ਦੀਆਂ ਇਹ ਇਲੈਕਟ੍ਰਿਕ ਚੀਜ਼ਾਂ ਆਈਆਂ ਸਾਰੀਆਂ, ਇਹਨਾਂ ਨੇ ਬਿਮਾਰੀਆਂ ਨੂੰ ਵਧਾਇਆ ਹੈ, ਫਰਿੱਜਾਂ ਨੇ ਬਿਮਾਰੀ ਨੂੰ ਵਧਾਇਆ। ਜਿੰਨੀਆਂ ਵੀ ਚੀਜ਼ਾਂ ਸਟੋਰ ਕਰ ਲੈਂਦੇ ਹਾਂ ਫਿਰ ਬਿਮਾਰੀਆਂ 'ਚ ਵਾਧਾ ਹੁੰਦਾ। ਜਿੰਨੀਆਂ ਚੀਜ਼ਾਂ ਦੇ ਆਪਾਂ ਸੁੱਖ ਦੇਖਦੇ ਹਾਂ, ਇਹ ਬੜੀ ਛੇਤੀ ਚੀਜ਼ ਗਰਮ ਹੋ ਜਾਂਦੀ ਹੈ, ਇਹਦੇ 'ਚ ਬਹੁਤ ਛੇਤੀ ਸਬਜ਼ੀ ਬਣ ਜਾਂਦੀ ਹੈ, ਅਤੇ ਵਿਟਾਮਿਨ ਉੱਥੇ ਕਿੱਥੇ ਰਹੇ। ਉਹ ਹੀ ਪੁਰਾਣੀ ਰੀਤੀ ਸੀ, ਕੁੰਨੇ ਹੇਠ ਜਲਾਈ ਹੈ, ਕੁੰਨੇ ਤੌੜੀ ਵਿੱਚ ਜਿਹੜੀ ਦਾਲ ਬਣਦੀ ਸੀ, ਮਹਾਂ ਦੀ ਦਾਲ, ਮੋਠਾਂ ਦੀ ਦਾਲ, ਛੋਲਿਆਂ ਦੀ ਦਾਲ, ਉਹ ਸਵੇਰੇ ਮੱਠੀ ਮੱਠੀ ਅੱਗ 'ਤੇ ਰੱਖ ਕੇ ਰਾਤ ਤੱਕ ਬਣਦੀ ਰਹਿਣੀ। ਕਹਿੰਦੇ ਖੋਏ ਵਰਗੀ ਦਾਲ ਬਣੀ, ਖੋਏ ਵਰਗੀ, ਪੂਰੇ ਤੱਤ ਉਹਦੇ ਵਿੱਚ ਹਾਜ਼ਰ ਰਹਿੰਦੇ ਸੀ। ਦੁੱਧ ਸਵੇਰੇ ਕਾੜ੍ਹਨੀ ਵਿੱਚ ਰੱਖਣਾ ਹਾਰੇ 'ਚ, ਰਾਤ ਤੱਕ ਦੁੱਧ ਨਾ ਤਾਂ ਉਹਦਾ ਕੋਈ ਅੰਦਰੋਂ ਸੜਦਾ ਸੀ ਅਤੇ ਸਵਾਦ ਵੀ ਹੋ ਜਾਂਦਾ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਜਿੰਨੇ ਪਦਾਰਥਾਂ ਦੇ ਆਪਾਂ ਜਿਉਂ ਜਿਉਂ ਸੁੱਖ ਮਾਣਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਮਹਾਰਾਜ ਕਹਿੰਦੇ ਇਹ ਜੇ ਹਰੀ ਦੇ ਨਾਮ ਨੂੰ ਜਪਣਾ ਕਰ ਜਿਹੜਾ ਸਾਰਿਆਂ ਦੇ ਮਨ ਦੀ ਤ੍ਰਿਸ਼ਨਾ ਰੂਪੀ ਭੁੱਖ ਨੂੰ ਦੂਰ ਕਰਦਾ, ਕਿਉਂਕਿ ਮਨ ਦੇ ਅੰਦਰ ਤ੍ਰਿਸ਼ਨਾ ਹੈ, ਤ੍ਰਿਸ਼ਨਾ ਹੀ ਭਜਾਈ ਫਿਰਦੀ ਆਪਾਂ ਸਾਰਿਆਂ ਨੂੰ, ਹੋਰ ਜੋੜ ਲਵਾਂ, ਹੋਰ ਇਕੱਠੇ ਕਰ ਲਵਾਂ, ਹੋਰ ਚੀਜ਼ਾਂ ਲੈ ਆਵਾਂ। ਅਸਲ ਵਿੱਚ ਉਹ ਨਕਲੀ ਸੁੱਖ ਦੇ ਦੇਣ ਕਰਕੇ ਪਦਾਰਥ ਨੂੰ ਹੀ ਆਪਾਂ ਸੁੱਖ ਸਮਝਿਆ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਜਿਨ੍ਹਾਂ ਵਡਭਾਗੀ ਗੁਰਮੁਖਾਂ ਨੇ ਉਹ ਨਾਮ ਜਪਿਆ ਪਰਮਾਤਮਾ ਦਾ, ਉਹਨਾਂ ਨੇ ਸਾਰੇ ਨਿੰਦਕ ਅਤੇ ਦੁਸ਼ਟ ਆਪਣੇ ਪੈਰੀ ਪਾ ਲਏ, ਭਾਵ ਸਾਰੇ ਆਪੇ ਹੀ ਪੈਰੀ ਪੈ ਗਏ ਉਹਨਾਂ ਦੇ, ਕਿਉਂਕਿ ਉਹਨਾਂ ਨੇ ਨਾਮ ਦਾ ਅਭਿਆਸ ਹੀ ਇੰਨਾ ਕਰ ਲਿਆ। ਨਾਨਕ ਨਾਮ ਅਰਾਧ ਸਭ ਨਾਂ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਸਤਿਗੁਰੂ ਕਹਿੰਦੇ ਸਾਰਿਆਂ ਸਾਧਨਾਂ ਤੋਂ ਵੱਡਾ ਸਾਧਨ ਨਾਮ ਹੈ, ਇਸ ਨੂੰ ਰੱਦ ਨਾ ਕਰ। ਵਾਹਿਗੁਰੂ ਦੇ ਨਾਮ ਜਪਣ ਵਾਲੇ ਦੇ ਅੱਗੇ ਸਾਰੇ ਜੀਵ ਪਰਮਾਤਮਾ ਨੇ ਆਣ ਕੇ ਲਿਆ ਕੇ ਸਭ ਨਾਵੈ ਅੱਗੇ ਆਣ ਨਿਵਾਏ। ਜਿਹਦੇ ਹਿਰਦੇ 'ਚ ਨਾਮ ਵਸਿਆ, ਜਿਹਦੇ ਮੁੱਖ ਵਿੱਚ ਨਾਮ ਹੈ, ਜਿਹਦੇ ਰੋਮ ਰੋਮ ਵਿੱਚ ਨਾਮ ਹੈ, ਉਹਦੇ ਅੱਗੇ ਸਾਰੇ ਪਰਮਾਤਮਾ ਨੇ ਝੁਕਾ ਤੇ ਲਿਆ ਕੇ ਇੱਥੇ ਝੁਕੋ ਬਈ ਮੇਰੇ ਪਿਆਰੇ ਅੱਗੇ। ਵਾਸਤਵ ਦੇ ਵਿੱਚ ਉਹ ਨਾਮ ਦੇ ਅੱਗੇ ਜੀਵ ਸਾਰੇ ਝੁਕ ਜਾਂਦੇ ਨੇ। ਸੋ ਜਿਵੇਂ ਪਹਿਲਾਂ ਵੀ ਸੁਣਾਈ ਹੋਈ ਸਾਖੀ, ਸੋ ਦਾਰਾ ਬਦਮਾਸ਼ ਮੁਕਤਸਰ ਦੇ ਇਲਾਕੇ ਦਾ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਿਹਾ ਸੀ ਸਭ ਕੁਝ ਛੱਡਦੇ ਮਾੜੇ ਕੰਮ, ਕਹਿੰਦਾ ਛੱਡ ਤਾਂ ਦੇਵਾਂ ਪਰ ਦੁਸ਼ਮਣੀ ਬਹੁਤ ਹੈ ਮੇਰੀ। ਮਹਾਂਪੁਰਖ ਕਹਿੰਦੇ ਉਹ ਅਸੀਂ ਮੁਕਾ ਦਿੰਦੇ ਹਾਂ, 40 ਦਿਨ ਲਗਾਤਾਰ 32 ਮਾਲਾ ਮੂਲ ਮੰਤਰ ਦੀਆਂ ਰੋਜ਼ ਕਰ, 40ਵੇਂ ਦਿਨ ਸਾਰੇ ਦੁਸ਼ਮਣ ਤੇਰੇ ਪੈਰੀ ਪੈ ਜਾਣਗੇ। ਹੋਇਆ ਵੀ ਇਸੇ ਤਰ੍ਹਾਂ ਹੀ, ਅੰਮ੍ਰਿਤ ਛਕ ਲਿਆ ਉਹਨੇ, 40 ਦਿਨ ਮੂਲ ਮੰਤਰ ਦੀਆਂ 32 ਮਾਲਾ ਰੋਜ਼ ਕਰਵਾਈਆਂ। ਜਦ ਕਹਿੰਦਾ 40ਵੇਂ ਦਿਨ ਸਾਰੇ ਦੁਸ਼ਮਣ ਇਕੱਠੇ ਹੋ ਕੇ ਆ ਗਏ, ਖਾਲੀ ਹੱਥ ਜੋੜ ਕੇ ਕਹਿੰਦੇ ਦਾਰਿਆ ਜਦ ਤੱਕ ਤੂੰ ਗੁੰਡਾ ਬਦਮਾਸ਼ ਸੀ ਉਦੋਂ ਤੱਕ ਤੂੰ ਸਾਡਾ ਸ਼ਰੀਕ ਸੀ, ਆਪਾਂ ਤੂੰ ਉਸ ਇਲਾਕੇ 'ਚ ਡਾਕੇ ਮਾਰਦਾ ਸੀ, ਉੱਥੇ ਲੁੱਟਦਾ, ਉੱਥੇ ਮਾਰਦਾ ਸੀ, ਉੱਧਰ ਕਰਦੇ ਕੰਮ, ਪਰ ਹੁਣ ਤਾਂ ਭਾਈ ਤੂੰ ਰੱਬ ਦਾ ਪਿਆਰਾ ਬਣ ਗਿਆ, ਚੋਲਾ ਪਾ ਲਿਆ, ਪਾਠ ਕਰਨ ਲੱਗ ਗਿਆ, ਹੁਣ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ, ਅਸੀਂ ਹੁਣ ਤੂੰ ਸੰਤ ਮਹਾਤਮਾ ਬਣ ਗਿਆ, ਬਸ ਹੁਣ ਅਸੀਂ ਸਾਰੇ ਤੇਰੇ ਮਿੱਤਰ ਬਣ ਗਏ। ਦਾਰਾ ਕਹਿੰਦਾ ਜੇ ਮੇਰੇ ਮਿੱਤਰ ਬਣ ਗਏ ਹੋ, ਜਦ ਆਪਾਂ ਗੁੰਡੇ ਬਦਮਾਸ਼ੀਆਂ ਡਾਕੇ ਇਕੱਠੇ ਮਾਰੇ ਆ, ਤਾਂ ਫਿਰ ਹੁਣ ਅੰਮ੍ਰਿਤ ਵੀ ਛਕ ਲਓ, ਹੁਣ ਸਾਰੇ ਆਪਾਂ ਸ਼ਾਂਤੀ ਕਿਉਂ ਨਾ ਬਣ ਜਾਈਏ। ਫਿਰ ਸਾਰੇ ਇਲਾਕੇ ਵਿੱਚ ਜਿੰਨੇ ਬਦਮਾਸ਼ ਸੀ ਸਭ ਨੂੰ ਅੰਮ੍ਰਿਤ ਛਕਾ ਕੇ ਨਾਮ ਜਪਣ ਲਾ ਤਾ, ਆਪ ਤਾਂ ਤਰਿਆ ਹੀ ਤਰਿਆ, ਸਾਰਿਆਂ ਨੂੰ ਨਾਲ ਹੀ ਤਾਰ ਦਿੱਤਾ। ਫਿਰ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਨਾਮ ਵਿੱਚ ਬਹੁਤ ਤਾਕਤ ਹੈ, ਅਜਮਾ ਕੇ ਦੇਖੋ, ਗੱਲੀ ਨਹੀਂ। ਇਹ ਮੇਰੇ ਮਨ ਦੀ ਵਿਚਾਰ ਸੀ ਪਹਿਲਾਂ ਵੀ ਕਿ ਸਾਰੀ ਸੰਗਤ ਨੂੰ ਬੇਨਤੀ ਕਰੀਏ ਕਿ ਜੇ 32 ਮਾਲਾ ਮੂਲ ਮੰਤਰ ਦੀਆਂ ਕਰੀਏ, 40 ਦਿਨ 'ਚ 125,000 ਪਾਠ ਹੋ ਜਾਂਦਾ। ਇੱਕ ਚਲਾਉਣ ਦਾ ਤਰੀਕਾ ਜਿਹਾ ਹੁੰਦਾ, ਬਹਾਨਾ ਹੁੰਦਾ ਹੈ, ਇਹਦੇ ਉੱਤੇ ਤਰਕ ਨਹੀਂ ਕਰਨੀ ਕਿਸੇ ਨੇ। ਸੋ ਇਹਦੇ ਵਿੱਚ ਆਪਾਂ ਪਰਿਵਾਰ ਦੇ ਜੀਆਂ ਵਿੱਚ ਪਾਠ ਵੰਡ ਸਕਦੇ ਹਾਂ, 4-4 ਮਾਲਾ 8 ਜਾਣੇ ਕਰਨ 32, 8-8 ਮਾਲਾ 4 ਜਾਣੇ ਕਰਨ ਫਿਰ ਵੀ 32, ਰਲ ਮਿਲ ਕੇ ਜੇ 2 ਜਾਣੇ 16-16 ਕਰਨ ਤਾਂ ਵੀ 32 ਹੋ ਜਾਂਦੀਆਂ ਨੇ, 3 ਜਾਣੇ ਕਰ ਲਓ। ਇਸ ਤਰ੍ਹਾਂ ਜੇ ਇਕੱਲੇ ਹੀ ਆ ਫਿਰ 16 ਮਾਲਾ ਰੋਜ਼ ਨਹੀਂ ਹੁੰਦੀਆਂ, 8 ਮਾਲਾ ਰੋਜ਼ ਨਹੀਂ ਹੁੰਦੀਆਂ, ਫਿਰ 4 ਮਾਲਾ ਨਾਲ ਸਾਲ ਭਰ 'ਚ ਹੋ ਜਾਂਦਾ। ਇਸ ਤਰ੍ਹਾਂ ਸਤਿਗੁਰ ਦੀ ਕਿਰਪਾ ਹੁੰਦੀ। ਸੋ ਜਿੰਨੇ ਪ੍ਰੇਮੀ ਜਨ ਸੁਣਦੇ ਨੇ ਕਥਾ, ਸਾਰਿਆਂ ਨੂੰ ਚਾਹੀਦਾ ਕਿ ਉਹ ਮੂਲ ਮੰਤਰ ਦਾ 125,000 ਪਾਠ ਕਰਕੇ ਭੋਗ ਪਾਓ, ਦੇਗ ਬਣਾ ਕੇ ਆਰੰਭ ਕਰੋ, ਦੇਗ ਬਣਾ ਕੇ ਭੋਗ ਪਾ ਕੇ ਫਿਰ ਆਰੰਭ ਕਰ ਲਓ, ਫਿਰ ਭੋਗ ਪਾ ਲਓ, ਫਿਰ ਆਰੰਭ ਕਰ ਲਓ। ਜਾਂ 3-4 ਵਾਰੀ ਤੁਸੀਂ ਇਸ ਤਰ੍ਹਾਂ ਕਰੋਗੇ, ਤੁਹਾਨੂੰ ਪਤਾ ਲੱਗ ਜਾਏਗਾ, ਆਪੇ ਹੀ ਸਭ ਪਤਾ ਲੱਗ ਜਾਏਗਾ ਵੀ ਇਹ ਕੀ ਚੀਜ਼ ਹੈ ਮੂਲ ਮੰਤਰ, ਆਪੇ ਹੀ ਸਭ ਕੁਝ ਦਿਖ ਜਾਏਗਾ, ਦੱਸਣ ਦੀ ਲੋੜ ਹੀ ਨਹੀਂ ਪੈਣੀ। ਅੱਬਲ ਤੇ ਪਹਿਲੇ 1.25 ਲੱਖ ਚ ਕਿਰਪਾ ਹੋ ਜਾਂਦੀ, ਨਹੀਂ ਉਹ ਤਾਂ ਦੂਜੇ ਚ ਹੋ ਜਾਣੀ ਬਸ। ਕੀ ਕਹਿਣਾ ਕਿਸੇ ਦੇ ਪਿਛਲੇ ਬਹੁਤੇ ਹੀ ਕਰਮ ਗੁਨਾਹ ਕੀਤੇ, ਜ਼ਿਆਦਾ ਤੀਜੇ ਜਾ ਕੇ ਹੋਜੂ। ਜਿਵੇਂ ਹਰਿਮੰਦਰ ਸਾਹਿਬ ਦੀ ਉੱਪਰਲੀ ਛੱਤ ਤੇ ਕੋਈ ਸਿੰਘ ਬੈਠ ਕੇ ਅਭਿਆਸ ਕਰਦਾ ਸੀ, ਪਹਿਲਾਂ ਵੀ ਦੱਸਿਆ ਹੋਇਆ ਵੀ ਅਭਿਆਸ ਕਰਦਿਆਂ 40 ਦਿਨ ਲੰਘ ਗਏ ਜਦ 1.25 ਲੱਖ ਦਾ ਭੋਗ ਪਾਇਆ, ਦਰਸ਼ਨਾਂ ਦੀ ਇੱਛਾ ਲੈ ਕੇ ਬੈਠਾ ਸੀ ਪੰਜਵੇਂ ਪਾਤਸ਼ਾਹ ਨੇ, ਹੋਏ ਨਾ, ਦੁਬਾਰਾ ਫੇਰ ਬਹਿ ਗਿਆ, ਫੇਰ ਨਾ ਦਰਸ਼ਨ ਹੋਏ, ਫਿਰ ਤੀਜੀ ਵਾਰ ਫੇਰ ਬਹਿ ਗਿਆ। ਬਸ ਉਹ ਛੱਤ ਤੇ ਹੀ ਬੈਠਾ ਰਹਿੰਦਾ, ਪਾਠ ਕਰੀ ਜਾਂਦਾ। ਤੀਜੇ ਦਿਨ 38ਵੇਂ ਸੋ ਤੀਜੇ ਚਲੀਸੇ ਚ 38ਵੀਂ ਵਾਰ ਜਦੋਂ 38ਵੇਂ ਦਿਨ ਜਾ ਕੇ ਪਾਠ ਕਰ ਰਿਹਾ ਸੀ, ਮਾਲਾ ਪੂਰੀਆਂ ਹੋਈਆਂ ਜਦ ਅੰਮ੍ਰਿਤ ਵੇਲੇ ਹੀ, ਤਾਂ ਉਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਬਖਸ਼ੇ। ਬਹੁਤ ਖੁਸ਼ ਹੋਇਆ, ਚਰਨਾਂ ਤੇ ਮੱਥਾ ਟੇਕਿਆ, ਪਰ ਮਨੁੱਖੀ ਆਦਤ ਨਹੀਂ ਜਾਂਦੀ, ਕਹਿੰਦਾ ਮਹਾਰਾਜ ਪਹਿਲਾਂ 2 ਵਾਰੀ 1.25 ਲੱਖ ਪਾਠ ਦਾਸ ਨੇ ਕੀਤਾ, ਦਰਸ਼ਨ ਨਹੀਂ ਦਿੱਤੇ ਆਪ ਨੇ। ਸਤਿਗੁਰੂ ਕਹਿੰਦੇ ਮੇਰੇ ਤੇਰੇ ਵਿਚਕਾਰ ਇੱਕ ਪੜਦਾ ਸੀ, ਮੈਂ ਤਾਂ ਕੋਲ ਹੀ ਖੜਾ ਸੀ ਇੱਥੇ ਤੇਰੇ, ਮੈਂ ਤਾਂ ਕਿਤੇ ਦੂਰ ਜਾਂਦਾ ਹੀ ਨਹੀਂ ਕਿਸੇ ਤੋਂ। ਕਹਿੰਦੇ ਇੱਕ ਜਨਮ ਦੇ ਵਿੱਚ ਤੂੰ 100 ਗਊ ਦੀ ਹੱਤਿਆ ਕੀਤੀ, ਉਹ ਮਿੱਟੀ 40 ਦਿਨ 'ਚ 1.25 ਲੱਖ ਪਾਠ ਨਾਲ। ਇੱਕ ਜਨਮ ਦੇ ਵਿੱਚ ਤੂੰ ਇੱਕ ਬਹੁਤ ਅੱਛਾ ਕੋਈ ਬ੍ਰਾਹਮਣ ਪੁਰਸ਼ ਸੀ, ਚੰਗੇ ਜੀਵਨ ਵਾਲਾ, ਉਹ ਮਾਰਤਾ, ਫਿਰ 1.25 ਲੱਖ ਪਾਠ 'ਚ ਉਹ ਤੇਰਾ ਪਾਪ ਮਿਟਿਆ, ਫਿਰ 38 ਦਿਨ ਲੱਗ ਗਿਆ ਜਨਮ ਦੇ ਜਿੰਨੇ ਗੁਨਾਹ ਸੀ ਮਿਟਣ ਨੂੰ, ਜਦੋਂ ਸਾਰੇ ਕਲੀਅਰ ਹੋ ਗਏ ਅਸੀਂ ਤੇਰੇ ਸਾਹਮਣੇ ਹੋ ਗਏ। ਇਸ ਕਰਕੇ ਸਤਿਗੁਰੂ ਕਹਿੰਦੇ ਸਾਡੇ ਵਿਚਕਾਰ ਸਾਡੇ ਗੁਨਾਹ ਹੀ ਆ ਕੇ ਰੁਕਾਵਟ ਪਾ ਲੈਂਦੇ ਨੇ ਕਿ ਜੀ ਪਹਿਲਾਂ ਮੇਰਾ ਹਿਸਾਬ ਤਾਂ ਦਵਾ ਜਾਓ, ਇਹਨੇ ਤਾਂ ਫਿਰ ਚਲੇ ਜਾਣਾ ਤੁਹਾਡੇ ਨਾਲ, ਸਾਡਾ ਲੇਖਾ ਕੌਣ ਦਵਾਊਗਾ। ਇਸ ਕਰਕੇ ਹੈ ਕਿ ਅਭਿਆਸ ਆਰੰਭ ਕਰੋ, 4 ਮਾਲਾ, 8 ਮਾਲਾ, 16 ਮਾਲਾ, 32 ਮਾਲਾ, ਇਹ ਕਰਾਉਣ ਦੇ ਇੱਕ ਤਰੀਕੇ ਹੁੰਦੇ ਸਿਆਣਿਆਂ ਦੇ। ਜਿਵੇਂ ਬੱਚੇ ਨੂੰ 3 ਲਾਈਨੀ ਕਾਪੀ ਲਾਈ ਦੀ, ਪਹਿਲਾਂ ABC ਵਾਸਤੇ, ਫਿਰ ਹੌਲੀ ਹੌਲੀ 2 ਲਾਈਨਾਂ ਵਾਲੀ, ਫਿਰ ਕੋਰਾ ਕਾਗਜ਼, ਇਸੇ ਤਰ੍ਹਾਂ ਆਰੰਭ ਪਹਿਲਾਂ ਕਰਨਾ। ਮੁੜ ਕੇ ਤਾਂ ਆਪੇ ਹੀ ਮੂਲ ਮੰਤਰ ਨੇ ਹੋਏ ਜਾਣਾ, ਫਿਰ ਗਿਣਤੀਆਂ ਤੋਂ ਬਾਹਰਾ ਕੰਮ ਹੋ ਜਾਂਦਾ। ਆਰੰਭ ਦੇ ਵਿੱਚ ਜਿਵੇਂ ਕਿਸੇ ਦਰਖਤ ਨੂੰ ਆਪਾਂ ਸਪੋਰਟ ਦਿੰਦੇ ਹਾਂ, ਜਦੋਂ ਦਰਖਤ ਵੱਡਾ ਬ੍ਰਿਕਸ਼ ਬਣ ਜਾਂਦਾ ਫਿਰ ਸਪੋਰਟ ਦੀ ਲੋੜ ਨਹੀਂ ਪੈਂਦੀ ਉਹਨੂੰ। ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਵੇਸ ਕਰੇ ਕੁਰੂਪ ਕੁਲੱਖਣੀ, ਮਨ ਖੋਟੈ ਕੂੜਿਆਰ। ਮਨ ਦੇ ਖੋਟੇ ਸੰਕਲਪਾਂ ਵਾਲੀ ਜਿਹੜੀ ਕੂੜਿਆਰ ਹੁੰਦੀ ਨੀ, ਝੂਠੀ ਜੀਵ ਰੂਪ ਇਸਤਰੀ, ਬਾਹਰੋਂ ਤਾਂ ਕਈ ਤਰ੍ਹਾਂ ਦੇ ਲਿਬਾਸ ਸ਼ਿੰਗਾਰ ਕਰਦੀ, ਦਿਖਾਵਾ ਧਰਮ ਦਾ ਕਰਦੀ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ, ਬਸ ਕੀਨ ਅੰਤ ਕਾਲ ਕਾਤੀ ਕਟੈ ਬਾਸ ਨਰਕ ਮੋਲੀਨ। ਪਰ ਅੰਦਰੋਂ ਜਿਹੜੀ ਨਾ ਕੁਰੂਪ ਹੁੰਦੀ, ਸਫਾਈ ਰੂਪੀ ਰਹਿ ਰੂਪ ਤੋਂ ਰਹਿਤ, ਤੇ ਕੁਲੱਖਣੀ ਹੁੰਦੀ ਭੈੜੇ ਲੱਛਣਾਂ ਵਾਲੀ, ਕੁਲੱਖਣੀ ਹੁੰਦੀ ਸ਼ੁਭ ਗੁਣਾਂ ਰੂਪੀ ਕੁਲ ਦੇ ਖੈ ਕਰਨ ਵਾਲੀ। ਫਿਰ ਕਹਿ ਭਾਣੈ ਨਾ ਚੱਲੈ ਹੁਕਮ ਕਰੇ ਗਾਵਾਰ। ਉਹ ਮੂਰਖ ਇਸਤਰੀ ਪਤੀ ਦੇ ਹੁਕਮ ਵਿੱਚ ਨਹੀਂ ਚੱਲਦੀ, ਸਗੋਂ ਪਤੀ ਉੱਤੇ ਆਪਣਾ ਹੁਕਮ ਕਰਦੀ ਹੈ। ਸੋ ਇਸ ਤਰ੍ਹਾਂ ਇਸਤਰੀ ਦੀਆਂ ਵੀ ਕਈ ਪ੍ਰਕਾਰ ਦੀਆਂ, ਪਤਨੀਆਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਉਹਨਾਂ ਵਿੱਚੋਂ। ਸੋ ਇੱਕ ਸੇਠਾਣੀ ਪਤਨੀ ਹੁੰਦੀ ਜਿਹੜੀ ਬੈਠ ਕੇ ਹੁਕਮ ਕਰਦੀ, ਕਹਿੰਦੀ ਲਿਆ ਪਈ ਪੈਸੇ ਲਿਆ, ਬਸ ਹੁਕਮ ਕਰ ਕਰਕੇ ਮੰਗੀ ਜਾਂਦੀ ਪਦਾਰਥ। ਇਹਨਾਂ ਦੀਆਂ ਵੀ 5-6 ਕਿਸਮਾਂ ਹੁੰਦੀਆਂ ਨੇ। ਸੋ ਇਸ ਤਰੀਕੇ ਨਾਲ ਕਈ ਹਿਤੂ ਹੁੰਦੀਆਂ ਨੇ ਬਹੁਤ, ਕਈ ਡੋਬਣ ਵਾਲੀਆਂ ਹੁੰਦੀਆਂ ਕੁਲ ਨੂੰ, ਕਈ ਪ੍ਰਕਾਰ ਦੀਆਂ ਹੁੰਦੀਆਂ ਨੇ। ਕਹਿੰਦੇ ਇਹ ਜਿਹੜੀ ਹੁਕਮ ਕਰੇ ਗਾਵਾਰ, ਇਹ ਹੁਕਮ ਹੀ ਕਰਦੀ ਨਹੀਂ ਬੈਠੀ, ਉਹ ਲਿਆਓ ਆਹ ਲਿਆਓ ਐਂ ਕਰੋ, ਆਪ ਬੈਠੀ ਰਹਿਣਾ ਕੋਈ ਕੰਮ ਨਾ ਕਰਨਾ। ਇਸ ਤਰ੍ਹਾਂ ਦੇ ਜੀਵ ਨੇ ਜਿਹੜੇ ਪਿਰਕੇ ਭਾਣੇ ਨਾ ਚੱਲੇ, ਪਰਮਾਤਮਾ ਦੇ ਹੁਕਮ ਚ ਤਾਂ ਚੱਲਦੇ ਨਹੀਂ, ਉਲਟਾ ਰੱਬ ਨੂੰ ਕਹੀ ਜਾਣਗੇ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ, ਆਹ ਦੇ ਮੈਨੂੰ ਉਹ ਦੇ, ਪਰਮਾਤਮਾ ਦੇ ਜਾਂਦਾ ਦਿੰਦਾ ਦੇ ਲੈਂਦੇ ਥੱਕ ਪਾਹੇ, ਉਹ ਲਈ ਜਾਂਦੇ ਖਾਈ ਜਾਂਦੇ ਖਾਈ ਜਾਂਦੇ, ਕੇਤੇ ਮੂਰਖ ਖਾਹੀ ਖਾਹੇ, ਉਹ ਖਾਈ ਜਾਂਦੇ ਬਸ ਜੁਗਾ ਜੁਗੰਤਰ ਖਾਹੀ ਖਾਹੇ। ਫੇਰ ਮਹਾਰਾਜ ਕਹਿੰਦੇ ਉਹ ਹੁਕਮ ਹੀ ਕਰੀ ਜਾਂਦੇ ਨੇ, ਮੈਨੂੰ ਆਹ ਲਿਆ ਕੇ ਦਓ ਮੈਨੂੰ ਉਹ ਲਿਆ ਕੇ ਦਓ। ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ। ਜਿਹੜੀ ਜੀਵ ਰੂਪ ਇਸਤਰੀ ਗੁਰਾਂ ਦੇ ਹੁਕਮ ਚੱਲਦੀ ਉਹ ਸਾਰਿਆਂ ਦੁੱਖਾਂ ਦੇ ਨਿਵਿਰਤ ਕਰਨ ਵਾਲੀ ਬਣ ਜਾਂਦੀ ਹੈ। ਲਿਖਿਆ ਮੇਟ ਨਾ ਸਕੀ ਹੈ ਜੋ ਧੁਰ ਲਿਖਿਆ ਕਰਤਾਰ। ਕਰ ਤਾਰ ਜਿਹਦੇ ਹੱਥ ਵਿੱਚ ਰੋਜੀ ਰੂਪ ਤਾਰ ਪਕੜੀ ਹੈ, ਸੱਤਾ ਰੂਪੀ ਤਾਰ ਪਕੜੀ ਕਰਤਾਰ ਨੇ, ਧੁਰੋਂ ਹੀ ਜਨਮ ਕਾਲ ਤੋਂ ਹੀ ਮੱਥੇ ਦੇ ਲੇਖ ਇਹੋ ਜਿਹੇ ਲਿਖਤੇ ਉਹ ਜੀਵ ਦੇ, ਉਹ ਲਿਖੇ ਹੋਏ ਲੇਖ ਨੂੰ ਭੋਗੇ ਤੋਂ ਬਗੈਰ ਲੇਖ ਮਿਟਦਾ ਹੀ ਨਹੀਂ, ਉਹ ਜ਼ਰੂਰ ਹੀ ਭੋਗਣਾ ਪੈਂਦਾ।
ਪਰ ਸਤਿਗੁਰੂ ਜੇ ਕਿਤੇ ਵਿੱਚ ਆ ਜਾਣ, ਸਤਿਗੁਰੂ ਸੁਪਨੇ 'ਚ ਭੁਗਤਾ ਦੇਣ, ਫਿਰ ਤਾਂ ਠੀਕ ਹੈ, ਨਹੀਂ ਤਾਂ ਉਹ ਭੋਗਣਾ ਹੀ ਪੈਂਦਾ। ਮਨ ਤਨ ਸੌਂਪੇ ਕੰਤ ਕਹੋ ਸਬਦੇ ਧਰੇ ਪਿਆਰ। ਕੰਤ ਕਹੋ ਪਤੀ ਨੂੰ ਆਪਣਾ ਮਨ ਤਨ ਸੌਂਪ ਦੇਵੇ ਅਤੇ ਸ਼ਬਦੇ ਹੁੰਦਾ ਹੁਕਮ ਮੰਨਣ ਵਿੱਚ ਪਿਆਰ ਕਰੇ, ਗੁਰਾਂ ਦੇ ਉਪਦੇਸ਼ ਵਿੱਚ ਪਿਆਰ ਕਰੇ, ਮਨ ਕਰਕੇ ਸ਼ਬਦ ਦਾ ਅਭਿਆਸ ਕਰੇ, ਸਰੀਰ ਕਰਕੇ ਰਹਿਤ ਰੱਖੇ ਕਕਾਰਾਂ ਦੀ, ਬਾਣੀ ਪੜ੍ਹਨ ਦੀ, ਸੇਵਾ ਦੀ, ਜ਼ੁਬਾਨ ਕਰਕੇ ਨਾਮ ਜਪੇ, ਮਿੱਠ ਬੋਲੜਾ ਬਣ ਜਾਵੇ, ਨਿਮਰਤਾ ਦੇ ਅੱਖਰ, ਨਿਵਨ ਸੋ ਅੱਖਰ, ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਬੇਸ ਕਰ, ਤਾਂ ਬਸ ਆਵੀ ਕੰਤ। ਫਿਰ ਮਨ ਨੂੰ ਪਰਮਾਤਮਾ ਵਾਲੇ ਪਾਸੇ ਲਾਵੇ, ਤਨ ਨੂੰ ਵੀ ਉੱਧਰ ਹੀ ਲਾਵੇ, ਸ਼ਬਦ ਦੇ ਨਾਲ ਵਿਚਾਰ ਕਰੇ, ਸ਼ਬਦ ਵਿੱਚ ਪਿਆਰ ਕਰੇ। ਬਿਨ ਨਾਵੈ ਕਿਨੈ ਨਾ ਪਾਇਆ, ਦੇਖੋ ਹਿਰਦੈ ਵਿਚਾਰ। ਨਾਮ ਸਿਮਰਨ ਤੋਂ ਬਿਨਾਂ ਕਿਸੇ ਨੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਅੱਜ ਤੱਕ। ਇਹ ਭਾਵੇਂ ਤੁਸੀਂ ਆਪਣੇ ਮਨ 'ਚ ਵਿਚਾਰ ਕੇ ਦੇਖ ਲਓ ਵੀ ਨਾਮ ਨੂੰ ਛੱਡ ਕੇ ਹੋਰ ਸਾਧਨ ਕਿਸੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਜੇ ਕਿਸੇ ਨੂੰ ਹੋਈ ਆ ਤਾਂ ਕਹਿੰਦੇ ਦੱਸ ਦਿਓ। ਨਾਨਕ ਸਾ ਸਵਾਲਿਓ ਸੁਲੱਖਣੀ, ਜੇ ਰਾਵੀ ਸਿਰਜਣਹਾਰ। ਸਤਿਗੁਰੂ ਜੀ ਕਥਨ ਕਰਦੇ ਨੇ ਵੀ ਜਿਹੜੀ ਜੀਵ ਰੂਪ ਇਸਤਰੀ ਸਿਰਜਣਹਾਰ ਵਾਹਿਗੁਰੂ ਨੇ ਆਪਣੇ ਨਾਲ ਰਾਵੀ ਹੁੰਦੀ ਮੇਲ ਲਈ ਹੈ, ਉਹ ਇਸਤਰੀ ਸਵਾਲਿਓ ਤੋਂ ਭਾਵ ਸੁੰਦਰ, ਸਲਾਹੁਣੇ ਯੋਗ, ਸੋ ਸ਼ੁਭ ਲੱਖਣਾਂ ਵਾਲੀ ਬਣ ਜਾਂਦੀ। ਸੁਲੱਖਣੀ ਬੱਤੀ ਲੱਖਣਾਂ ਵਾਲੀ ਬਣ ਜਾਂਦੀ, ਉਹ ਸ਼ੁਭ ਲੱਛਣਾਂ ਵਾਲੀ ਬਣ ਜਾਂਦੀ ਹੈ, ਉਹਦੇ ਵਿੱਚ ਸ਼ੁਭ ਗੁਣ ਆ ਜਾਂਦੇ ਨੇ, ਨਿਮਰਤਾ, ਮਿਠਾਸ, ਉਹਦਾ ਬੋਲਣਾ, ਉਹਦਾ ਕੰਮ ਕਰਨਾ, ਉਹਦਾ ਸੇਵਾ ਭਾਵ, ਉਹ ਆਪਾਂ ਨੂੰ ਚੰਗਾ ਲੱਗਣ ਲੱਗ ਜਾਂਦਾ, ਗੁਰਾਂ ਨੂੰ ਵੀ ਬੜਾ ਚੰਗਾ ਲੱਗਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਆਪਾਂ ਨੂੰ, ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੈ ਔਰ ਵਾਰ ਨਾ ਪਾਰ। ਹੁਣ ਤੀਜੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਮਾਇਆ ਦੇ ਮੋਹ ਦਾ ਬੜਾ ਭਾਰੀ ਘੁੱਪ, ਗਾੜਾ ਹਨੇਰਾ ਉੱਠਿਆ ਹੋਇਆ, ਮਿੱਟੀ ਜਿਹੜੀ ਹੈ ਉੱਡਣ ਨਾਲ ਜਿਹੜਾ ਹਨੇਰਾ ਹੋ ਜਾਏ ਉਹਨੂੰ ਗੁਬਾਰ ਕਹਿੰਦੇ ਨੇ। ਕਾਲੀ ਬੋਲੀ ਹਨੇਰੀ, ਕਾਲੀਆਂ ਪੀਲੀਆਂ ਹਨੇਰੀਆਂ ਪਹਿਲਾਂ ਆਉਂਦੀਆਂ ਹੁੰਦੀਆਂ ਸੀ, ਤੋ ਇਸ ਹਨੇਰੇ ਦੇ ਔਰ ਵਾਰ ਪਾਰ ਦਾ ਕੋਈ ਅੰਤ ਨਹੀਂ ਦਿਖਦਾ। ਅਗਿਆਨਤਾ ਦਾ ਇੰਨਾ ਹਨੇਰਾ ਹੈ ਕਿ ਬੰਦੇ ਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ ਅਗਿਆਨਤਾ ਕਰਕੇ। ਮਨਮੁਖ ਅਗਿਆਨੀ ਮਹਾਂ ਦੁੱਖ ਪਾਏ, ਡੁੱਬੇ ਹਰ ਨਾਮ ਵਿਸਾਰ। ਮਨਮੁਖ ਅਗਿਆਨੀ ਮੋਹ ਵਿੱਚ ਡੁੱਬੇ ਪਏ ਨੇ, ਬਹੁਤਾ ਜ਼ਿਆਦਾ ਦੁੱਖ ਪਾਉਂਦੇ ਨੇ ਪਰਮਾਤਮਾ ਨੂੰ ਭੁਲਾ ਕੇ। ਭਲਕੇ ਉੱਠ ਬਹੁ ਕਰਮ ਕਮਾਵ ਹੈ, ਦੂਜੇ ਭਾਏ ਪਿਆਰ। ਉਹ ਦਵੈਸ਼ ਭਾਵਨਾ ਨਾਲ ਹੀ ਪਿਆਰ ਕਰਦੇ ਨੇ, ਭਲਕੇ ਤੋਂ ਭਾਵ ਤੜਕੇ ਸਵੇਰੇ ਉੱਠ ਕੇ ਬਹੁਤੇ ਕਰਮਾਂ ਨੂੰ ਪਾਪਾਂ ਨੂੰ ਕਮਾਉਂਦੇ ਨੇ, ਕਰਮ ਕਾਂਡ ਕਰਦੇ ਨੇ, ਨਾਮ ਜਪਦੇ ਨਹੀਂ ਤੇ ਕਰਮ ਕਾਂਡ ਤੜਕੇ ਉੱਠ ਕੇ ਸ਼ੁਰੂ ਕਰ ਦਿੰਦੇ ਨੇ। ਉਹਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਣਾ, ਜਿੰਨਾ ਮਰਜ਼ੀ ਕਰਮ ਕਾਂਡ ਕਰੀ ਜਾਓ, ਗੱਲ ਮੰਨ ਲੈਣੀ ਚੰਗੀ ਹੁੰਦੀ। ਸਤਿਗੁਰੂ ਕਹਿੰਦੇ ਨੇ ਬਹੁਤ ਸਾਰੇ ਲੋਕ ਆਪਣਾ ਕਰਮ ਕਾਂਡ ਕਰਦੇ, ਉਹਨਾਂ ਨੂੰ ਆਪ ਹੀ ਨਿਗਾਹ ਮਾਰਨੀ ਚਾਹੀਦੀ ਹੈ। ਸਤਿਗੁਰ ਸੇਵਾ ਆਪਣਾ ਭਾਉਜਲ ਉਤਰੇ ਪਾਰ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਤਿਗੁਰਾਂ ਦੀ ਸੇਵਾ ਕਰਦੇ ਆ, ਪਹਿਲਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਇਓ ਰੋਗਾ, ਫਿਰ ਗੁਰੂ ਸਾਹਿਬ ਦੀ ਸੇਵਾ, ਪ੍ਰਕਾਸ਼ ਦੀ, ਚੌਰ ਦੀ ਸੇਵਾ, ਰਮਾਲਿਆਂ ਦੀ ਸੇਵਾ, ਸਫਾਈ ਕਰਨੀ, ਖੁਸ਼ਬੂਆਂ ਛਿੜਕਣੀਆਂ, ਪਾਠ ਕਰਨੇ, ਫਿਰ ਸ਼ੇਰੇ ਚੜ੍ਹਾਉਣੇ ਸੁੰਦਰ, ਐਨ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ। ਸਤਿਗੁਰੂ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਨੇ ਜਿਨ੍ਹਾਂ ਨੇ ਆਪਣੇ ਸਤਿਗੁਰਾਂ ਦੀ ਸੇਵਾ ਕੀਤੀ ਹੈ। ਸੇਵਾ ਕਰਨ ਦੇ ਨਾਲ ਬਖਸ਼ਿਸ਼ ਹੋ ਜਾਂਦੀ ਹੈ। ਇਸ ਤਰ੍ਹਾਂ ਜਿਵੇਂ ਪਟਨਾ ਸਾਹਿਬ ਸਿੰਘ ਸੀ, ਬਹੁਤ ਪੁਰਾਣੀ ਗੱਲ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਉਹਨੇ ਦੱਸਿਆ 1976 ਦੇ ਵਿੱਚ, ਕਹਿੰਦਾ ਮੈਂ ਕਈ ਸਾਲਾਂ ਤੋਂ ਸਵੇਰੇ ਹੀ ਆਉਣਾ, ਪਰ ਕਰਮਾ ਪਹਿਲਾਂ ਆ ਕੇ ਮੱਥਾ ਟੇਕਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ, ਫਿਰ ਇੱਕ ਪਰਿਕਰਮਾ ਕਰਕੇ ਗੁਰੂ ਅੰਗਦ ਦੇਵ ਦੇ ਚਰਨਾਂ ਦਾ ਧਿਆਨ ਕਰਕੇ ਮੱਥਾ ਟੇਕਦਾ, ਫਿਰ ਇੱਕ ਪਰਿਕਰਮਾ ਕਰਕੇ ਗੁਰੂ ਅਮਰਦਾਸ ਦੇ ਚਰਨਾਂ ਦਾ ਧਿਆਨ। ਕਹਿੰਦਾ ਜੀ 10 ਸਾਲਾਂ ਤੋਂ ਮੈਂ ਇਹੀ ਕਿਰਿਆ ਕੀਤੀ, ਅੱਜ ਮੈਨੂੰ ਕਹਿੰਦਾ 10 ਗੁਰਾਂ ਦੇ ਚਰਨਾਂ ਦੇ ਦਰਸ਼ਨ ਹੋ ਜਾਂਦੇ ਨੇ, ਕਿਉਂਕਿ ਉਹਦੀ ਮਨ ਦੀ ਇਕਾਗਰਤਾ ਉੱਥੇ ਹੋ ਗਈ, ਗੁਰਾਂ ਨੇ ਪਟਨਾ ਸਾਹਿਬ ਉੱਤੇ ਕਿਰਪਾ ਕਰ ਦਿੱਤੀ। ਇਸ ਕਰਕੇ ਸਤਿਗੁਰੂ ਕਹਿ ਰਹੇ ਕੋਈ ਵੀ ਬੰਦਾ ਸਾਡੀ ਸੇਵਾ ਕਰਦਾ ਹੈ ਤਾਂ ਅਸੀਂ ਉਹਨੂੰ ਫਲ ਦਿੰਦੇ ਜ਼ਰੂਰ, ਖਾਲੀ ਨਹੀਂ ਤੋਰਦੇ ਉਹਨੂੰ। ਨਾਨਕ ਗੁਰਮੁਖ ਸੱਚ ਸਮਾਵ ਹੈ, ਸੱਚ ਨਾਮ ਉਰਤਾਰ। ਸਤਿਗੁਰੂ ਕਥਨ ਕਰਦੇ ਗੁਰਮੁਖ ਜਨ ਹਿਰਦੇ ਚ ਸੱਚ ਨਾਮ ਨੂੰ ਧਾਰ ਕੇ ਨਾ ਫਿਰ ਸੱਚ ਸਰੂਪ ਵਿਚ ਸਮਾ ਜਾਂਦੇ ਨੇ। ਸਤਿਗੁਰ ਸੇਵਾ ਹੈ ਆਪਣਾ ਪੌਜਲ ਉਤਰੇ ਪਾਰ। ਜਿਹੜੇ ਗੁਰਮੁਖ ਜਗਿਆਸੂ ਆਪਣੇ ਸਤਿਗੁਰਾਂ ਦੀ ਸੇਵਾ ਕਰਕੇ ਫਿਰ ਸੇਵਾ ਕਰਦੇ ਉਹ ਸੰਸਾਰ ਸਮੁੰਦਰ ਚੋਂ ਪਾਰ ਉਤਰ ਗਏ। ਤੇ ਮਹਾਰਾਜ ਕਹਿੰਦੇ ਗੁਰਮੁਖ ਜਨ ਹਿਰਦੇ ਚ ਸੱਚੇ ਨਾਮ ਨੂੰ ਧਾਰ ਕੇ ਸੱਚ ਸਰੂਪ ਵਿਚ ਸਮਾ ਜਾਂਦੇ ਨੇ। ਇਸ ਤਰ੍ਹਾਂ ਤੀਜੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ। ਪੌੜੀ ਹਰ ਜਲ ਥਲ ਮਹੀਅਲ ਭਰਪੂਰ, ਦੂਜਾ ਨਾਹੇ ਕੋਏ। ਜਲਾਂ ਵਿਚ ਥਲਾਂ ਵਿਚ ਪ੍ਰਿਥਵੀ ਆਲ ਆਕਾਸ਼ ਵਿਚ ਸਾਰਿਆਂ ਥਾਵਾਂ ਤੇ ਹਰੀ ਪਰਮਾਤਮਾ ਭਰਪੂਰ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਹਰ ਆਪ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰ ਕਢੋਏ। ਹਰੀ ਪਰਮਾਤਮਾ ਆਪ ਬੈਠ ਕੇ ਜੀਵਾਂ ਦਾ ਨਿਆਉ ਕਰਦਾ, ਇਨਸਾਫ ਕਰਦਾ। ਜਿੰਨੇ ਕੁ ਝੂਠੇ ਬੰਦੇ ਨੇ ਸਾਰਿਆਂ ਨੂੰ ਮਾਰ ਕੇ ਬਾਹਰ ਕੱਢ ਦਿੰਦਾ, ਆਪ ਨਿਆਂ ਕਰਤਾ ਹੈ ਉਹ। ਸਚਿਆਰਾ ਦੇ ਵਡਿਆਈ, ਹਰ ਧਰਮ ਨਿਆਉ ਕੀ ਓਏ। ਸੱਚਿਆਂ ਨੂੰ ਵਾਹਿਗੁਰੂ ਵਡਿਆਈ ਦਿੰਦਾ, ਜਿਹੜੇ ਸਚਿਆਰ ਬੰਦੇ ਨੇ। ਹਰੀ ਨੇ ਧਰਮ ਦਾ ਇਨਸਾਫ ਕੀਤਾ। ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਈ ਓਏ। ਤਾਂ ਤੇ ਤੁਸੀਂ ਸਾਰੇ ਜਣੇ ਰਲ ਕੇ ਹਰੀ ਦੀ ਉਪਮਾ ਕਰੋ, ਪਰਮਾਤਮਾ ਦੀ ਮਹਿਮਾ ਕਰੋ, ਜਿਹਨੇ ਗਰੀਬਾਂ ਨਾਥਾਂ ਨੂੰ ਰੱਖ ਲਿਆ, ਬਚਾ ਲਿਆ ਸਾਨੂੰ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦੀ ਓਏ। ਦਰਗਾਹ ਵਿਚ ਧਰਮੀਆਂ ਦਾ ਜੈਕਾਰ ਸਤਿਕਾਰ ਹੁੰਦਾ ਅਤੇ ਦਰਗਾਹ ਦੇ ਵਿਚ ਪਾਪੀਆਂ ਨੂੰ ਬਹੁਤ ਸਜ਼ਾ ਮਿਲਦੀ ਹੈ, ਇੰਨੀ ਸਜ਼ਾ ਵੀ ਉਹਨਾਂ ਤੋਂ ਸਹਾਰ ਨਹੀਂ ਹੁੰਦੀ। ਇੱਥੇ ਹੁਣ ਸਮਝਾ ਹੀ ਰਹੇ ਆਪਾਂ, ਬਹੁਤ ਆਕੜਦੇ ਨੇ ਕਿਉਂ, ਇੰਨਾ ਹੰਕਾਰ ਸਾਰਿਆਂ ਚ ਭਰਿਆ ਪਿਆ। ਹਾਲਾਂਕਿ ਮਹਾਂਪੁਰਖਾਂ ਨੇ ਬਹੁਤ ਚੀਜ਼ਾਂ ਸਾਰੀਆਂ ਜਾਣਦੇ ਕਰਦੇ, ਇਹਨਾਂ ਗੱਲਾਂ ਦਾ ਮੈਨੂੰ ਆਪ ਪਤਾ ਕਿ ਉਹਨਾਂ ਦੇ ਉੱਤੇ ਕਿੰਨੀ ਕਿਰਪਾ ਸੀ, ਔਰ ਮਹਾਰਾਜ ਹਰ ਵਕਤ ਨਾਲ ਰਹਿੰਦੇ ਸੀ, ਹਰ ਚੀਜ਼ ਮੈਨੂੰ ਪਤਾ। ਪਰ ਫਿਰ ਵੀ ਮੈਂ ਹੈਰਾਨ ਹਾਂ ਦੇਖ ਕੇ ਕਿ ਦੁਨੀਆਂ ਕਿੰਨੀ ਨਿੰਦਾ ਕਰਦੀ ਹੈ, ਕਿੰਨਾ ਪੁੱਠਾ ਬੋਲਦੀ ਹੈ, ਕਿੰਨੀਆਂ ਗੱਲਾਂ ਜਿਹੜੀਆਂ ਸੱਚ ਨੇ ਉਹਨਾਂ ਨੂੰ ਦੁਨੀਆਂ ਝੂਠ ਹੀ ਮੰਨੀ ਜਾਂਦੀ ਹੈ, ਕਿੰਨੀਆਂ ਚੀਜ਼ਾਂ ਜਿਹੜੀਆਂ ਗੁਰਬਾਣੀ ਦੇ ਉੱਤੇ ਕਿੰਤੂ ਕਰਕੇ ਉਹਨਾਂ ਨੂੰ ਗਲਤ ਸਿੱਧ ਕਰੀ ਜਾਂਦੀ ਹੈ। ਜੇ ਫਿਰ ਆਪਾਂ ਬੋਲਦੇ ਹਾਂ ਫਿਰ ਉਹ ਕਹਿੰਦੇ ਇਹ ਜ਼ਿਆਦਾ ਬੋਲਦਾ, ਫਿਰ ਆਪਾਂ ਚੁੱਪ ਕਰ ਜਾਂਦੇ ਹਾਂ, ਆਪਾਂ ਨਹੀਂ ਕਹਿੰਦੇ। ਆਪਣਾ ਇੱਕ ਵਾਰ ਫਰਜ਼ ਸੀ ਤੁਹਾਨੂੰ ਦੱਸਣ ਦਾ ਵੀ ਇਹ ਗੱਲ ਗਲਤ, ਆਹ ਬਾਣੀ ਬਿਲਕੁਲ ਸਹੀ ਹੈ, ਆਹ ਚੀਜ਼ ਸਹੀ ਹੈ। ਫਿਰ ਜੇ ਆਪਣੀ ਜਿੱਦ ਨਾਲ ਕੋਈ, ਆਪਣੇ ਹੰਕਾਰ ਨਾਲ ਕੋਈ, ਆਪਣੀ ਆਕੜ ਨਾਲ ਕੋਈ, ਆਪਣੀ ਵਿਦਿਆ ਦੇ ਮਾਣ ਨਾਲ ਕੋਈ ਨਹੀਂ ਗੱਲ ਮੰਨਦਾ, ਗੁਰਮੁਖਾਂ ਦਾ ਕੰਮ ਹੁੰਦਾ ਇੱਕ ਵਾਰ ਸਮਝਾਓ, ਦੋ ਵਾਰ ਸਮਝਾਓ, ਤਿੰਨ ਵਾਰ ਸਮਝਾਓ ਬਸ, ਫਿਰ ਚੁੱਪ ਕਰ ਜਾਓ, ਫਿਰ ਰੱਬ ਦੇ ਭਾਣੇ 'ਚ ਆ ਜਾਓ। ਬਹੁਤ ਗੱਲਾਂ ਐਸੀਆਂ ਜਿਹੜੀਆਂ ਗਲਤ ਕਰ ਰਹੇ ਨੇ ਬਹੁਤ ਜਾਣੇ, ਔਰ ਏਡੇ ਏਡੇ ਸਾਧੂ ਆਪਣੇ ਕੋਲ ਬੈਠੇ ਨੇ, ਸੰਤ ਮਹਾਤਮਾ ਜਿਨ੍ਹਾਂ ਨੂੰ ਸਾਖਿਆਤ ਕੋਲ ਹੀ ਮਹਾਰਾਜ ਹਰ ਵਕਤ ਹਾਜ਼ਰ ਨੇ, ਕੋਈ ਵੀ ਚੀਜ਼ ਉਹ ਪੁੱਛ ਸਕਦੇ ਨੇ, ਪਰ ਉਹਨਾਂ ਸਾਰੀਆਂ ਗੱਲਾਂ ਨੂੰ ਸਾਰੇ ਲੋਕ ਹੀ ਗਲਤ ਕਹੀ ਜਾਂਦੇ ਨੇ, ਔਰ ਗਰੁੱਪ ਬਣਾ ਬਣਾ ਕੇ ਕਹਿੰਦੇ ਆਪਾਂ ਇਹਦੀ ਨਿੰਦਾ ਕਰੀਏ, ਆਹ ਬਾਣੀ ਆਪਾਂ ਪ੍ਰਚਾਰੀਏ, ਆਹ ਬਾਣੀ ਦਾ ਐਂ ਕਰੀਏ। ਕਰੀ ਜਾਓ ਬਈ, ਸਾਡਾ ਇਹ 'ਚ ਕੀ ਨੁਕਸਾਨ ਹੈ? ਸਾਡਾ ਤਾਂ ਕੋਈ ਨੁਕਸਾਨ ਨਹੀਂ, ਅਸੀਂ ਤਾਂ ਕਹਿੰਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਤਾਂ ਮਹਾਰਾਜ ਦੀ ਕਿਸੇ ਕਿਰਤ ਤੇ ਕਦੇ ਕਿੰਤੂ ਕਰਦੇ ਹੀ ਨਹੀਂ, ਕਿਉਂ? ਜਿਹਨੂੰ ਡੰਡੇ ਦਾ ਡਰ ਹੁੰਦਾ ਉਹ ਕਦੇ ਨਹੀਂ ਕਿੰਤੂ ਕਰਦਾ। ਹੈ ਸਾਰੀਆਂ ਸੱਚਾਈਆਂ ਹੀ ਆ, ਪਰ ਇਹ ਗੱਲ ਹੈ ਵੀ ਇੱਕ ਵਾਰ ਦੱਸ ਦਰੂ ਜ਼ਰੂਰ ਦੇਣਾ ਚਾਹੀਦਾ। ਕਿਸੇ ਵੀ ਚੀਜ਼ ਦੇ ਉੱਤੇ ਬਾਹਰ ਲਿਖਿਆ ਹੁੰਦਾ, ਔਰ ਜਿੰਨੀਆਂ ਵੀ ਚੀਜ਼ਾਂ ਦੁਨੀਆਂ ਅੰਦਰ ਨਸ਼ਿਆਂ ਵਾਲੀਆਂ, ਸ਼ਰਾਬ ਸਿਗਰਟਾਂ ਦੇ ਬਾਹਰਲੇ ਪਾਸੇ ਲਿਖੇ, ਸਿਹਤ ਲਈ ਹਾਨੀਕਾਰਕ ਹੈ। ਉਹ ਕਹਿੰਦੇ ਅਸੀਂ ਕਿਉਂ ਲੁਕੋ ਕੇ ਰੱਖੀਏ ਗੱਲ? ਹਰੇਕ ਚੀਜ਼ ਦੇ ਬਾਹਰ ਅੱਜ ਕੱਲ੍ਹ ਲਿਖਿਆ ਜਾਂਦਾ ਵੀ ਇਹਦੇ 'ਚ ਇੰਨੀ ਜ਼ਹਿਰ ਹੈ, ਇੰਨੀ ਕਫੀਨ ਹੈ, ਇੰਨੀ ਅਲਕੋਹਲ ਹੈ, ਅਤੇ ਜੇ ਬੰਦਾ ਹੁਣ ਉਸ ਚੀਜ਼ ਦਾ ਨਾਂ ਧਿਆਨ ਕਰੇ ਤਾਂ ਫਿਰ ਉਹਨੇ ਮਰਨਾ ਹੀ ਆ। ਇਸ ਕਰਕੇ ਜਿਹੜੇ ਲੋਕ ਗਲਤੀਆਂ ਕਰਦੇ ਨੇ ਉਹਨਾਂ ਨੇ ਕਦੇ ਵੀ ਆ ਕੇ ਨਹੀਂ ਇਹ ਕਿਹਾ ਵੀ ਹਾਂਜੀ ਤੁਹਾਡੀ ਕੀ ਰਾਇ ਸਲਾਹ ਆ। ਉਹ ਕਹਿੰਦੇ ਇਹਨੂੰ ਕੀ ਪਤਾ, ਨਿਆਣਾ ਹੈਗਾ, ਉਹ ਆਪਣੇ ਆਪ ਨੂੰ ਉਮਰਾਂ ਕਰਕੇ ਵੱਡਾ ਮੰਨਦੇ ਨੇ,
ਉਹ ਆਪਣੇ ਆਪ ਨੂੰ ਵਿਦਿਆ ਕਰਕੇ ਵੱਡਾ ਮੰਨਦੇ ਨੇ। ਪਰ ਠੀਕ ਆ, ਮੈਨੂੰ ਕਹਿੰਦੇ ਚੁੱਪ, ਮੈਂ ਕਿਹਾ ਜੀ ਸਾਵਧਾਨ, ਠੀਕ ਆ ਸੱਤ ਵਚਨ ਆਪਾਂ ਚੁੱਪ ਕਰ ਜਾਂਦੇ ਹਾਂ, ਆਪਾਂ ਬਾਣੀ ਦੇ ਹੀ ਅਰਥ ਕਰਦੇ ਹਾਂ। ਪਰ ਇਹ ਗੱਲ ਦਾ ਖਿਆਲ ਕਰ ਲਿਓ, ਜਦ ਭੁਗਤਣੀਆਂ ਪੈਣਗੀਆਂ ਉਹ ਤੁਹਾਨੂੰ ਹੀ ਭੁਗਤਣੀਆਂ ਪੈਣੀਆਂ ਸਾਰਿਆਂ ਨੂੰ, ਜਿਹੜੇ ਗਲਤ ਬੋਲਦੇ ਬਾਣੀ ਬਾਰੇ, ਜਿਹੜੇ ਗਲਤ ਗੱਲਾਂ ਕਰਦੇ ਨੇ, ਜਿਹੜੇ ਮਰਿਆਦਾ ਨੂੰ ਕੱਟਦੇ ਨੇ। ਬਹੁਤ ਔਖਿਆਈ ਹੋਣੀ ਬਾਤ ਦੇ ਵਿੱਚ। ਇਸ ਕਰਕੇ ਸਾਡਾ ਦੱਸਣਾ ਇੱਕ ਵਾਰ ਫਰਜ਼ ਸੀ। ਵਾਰ ਵਾਰ ਤਾਂ ਮੈਂ ਵੀ ਨਹੀਂ ਕਹਿੰਦਾ, ਕਿਉਂਕਿ ਮੈਂ ਵੀ ਆਪਣਾ ਸਿਰ ਕਿਉਂ ਖਪਾਵਾਂ ਇਸ ਪਾਸੇ। ਇਸ ਕਰਕੇ ਸਤਿਗੁਰੂ ਕਹਿੰਦੇ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦੀਓਏ। ਪਾਪੀਆਂ ਨੂੰ ਸਜ਼ਾ ਮਿਲਣੀ ਆ, ਜੈਕਾਰ ਧਰਮੀਆਂ ਦਾ ਹੀ ਹੋਣਾ ਅਖੀਰ ਜਾ ਕੇ। ਜਦੋਂ ਮਰਜ਼ੀ ਦੇਖ ਲਿਓ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਾਧ ਸਮੂਹ ਪ੍ਰਸੰਨ ਫਿਰੈ ਜੱਗ, ਸੱਤਰ ਸਭੈ ਅਵਲੋਕ ਚਪੈਂਗੇ, ਮਾਨਵੇਂਦਰ ਗਜਿੰਦਰ ਨਰਾਧਪ ਜੌਂਤਰ ਲੋਕ ਕੋ ਰਾਜ ਕਰਾਂਗੇ। ਇਸ ਕਰਕੇ ਉਹ ਜਿਹੜੇ ਸਾਰੇ ਨੇ, ਸਾਰਿਆਂ ਦਾ ਹੀ ਬੁਰਾ ਹਾਲ ਹੋ ਜਾਣਾ। ਪਰ ਸਤਿਗੁਰੂ ਨੇ ਆਪਣੇ ਪਿਆਰਿਆਂ ਦੀ ਰੱਖ ਲੈਣੀ ਹੈ। ਫਿਰ ਵੀ ਇੱਕ ਦਿਨ ਬਹਿ ਕੇ ਫਿਰ ਵਿਚਾਰ ਲਿਓ, ਸਮਝ ਕਰ ਲਿਓ ਵੀ ਆਪਾਂ ਗਲਤੀ ਤਾਂ ਨਹੀਂ ਕਰ ਰਹੇ। ਇਉਂ ਆਪਾਂ ਸਾਰੇ ਵੀਰ ਭੈਣ ਭਰਾ ਇੱਕੋ ਹੀ ਹਾਂ। ਆਪਾਂ ਕੋਈ ਕਿਸੇ ਨੂੰ ਗਲਤ ਮਾਰਗ 'ਤੇ ਨਹੀਂ ਪਾਉਂਦੇ, ਗਲਤ ਰਸਤਾ ਨਹੀਂ ਕਹਿੰਦੇ, ਸਾਰਿਆਂ ਦੇ ਭਲੇ ਦੀ ਗੱਲ ਕਰਦੇ ਹਾਂ। ਜਾਂ ਇੱਕ ਹੋਰ ਕਰ ਲਓ, ਬਹਿ ਕੇ ਇੰਨਾ ਜ਼ਿਆਦਾ ਅਭਿਆਸ ਕਰੋ ਕਿ ਤੁਹਾਡੇ ਅੰਦਰ ਪ੍ਰਕਾਸ਼ ਹੋ ਜੇ, ਅਤੇ ਉਹ ਪ੍ਰਕਾਸ਼ ਹੋਣ ਨਾਲ ਬਿਰਤੀ ਖੁੱਲ੍ਹ ਜੇ, ਦਿਵ ਦ੍ਰਿਸ਼ਟੀ ਖੁੱਲ੍ਹ ਜੇ, ਰੱਬ ਤੁਹਾਨੂੰ ਦਰਸ਼ਨ ਦੇਵੇ, ਦਸਵੇਂ ਪਾਤਸ਼ਾਹ ਆਪ ਸਾਹਮਣੇ ਖੜ੍ਹ ਕੇ ਸਾਰਾ ਕੁਝ ਦੱਸ ਦੇਣ, ਫਿਰ ਭਾਵੇਂ ਤੁਸੀਂ ਯਕੀਨ ਕਰ ਲਓ ਇਹਨਾਂ ਗੱਲਾਂ ਦੇ ਉੱਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨ, ਧਰਮੀਆਂ ਦਾ ਜੈਕਾਰ ਹੋਵੇ ਅਤੇ ਪਾਪੀਆਂ ਨੂੰ ਰੱਬ ਸਮੱਤ ਬਖਸ਼ੇ, ਗਲਤ ਪਾਸਿਓਂ ਲੱਗਣ ਤੋਂ ਮਹਾਰਾਜ ਕਿਰਪਾ ਕਰੇ, ਪੰਥ ਦੀ ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਵਾਹਿਗੁਰੂ।